ਬਜ਼ੁਰਗ ਵਾਰ ਪ੍ਰੇਮੀ ਕਰਤਾਰ ਸਿੰਘ ਜੀ ਲੰਘੇ ਆਣੇ ਵਾਲੇ ਜਿਨ੍ਹਾਂ ਪਾਸੋਂ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕੀਤਾ ਔਰ ਉਹਨਾਂ ਦੀ ਹੀ ਪ੍ਰੇਰਨਾ ਨਾਲ 108 ਪਾਠ ਜਪਜੀ ਸਾਹਿਬ ਦੇ ਲਗਾਤਾਰ ਕਰਕੇ 125,000 ਪਾਠ ਕੀਤਾ ਔਰ ਉਹਦਾ ਇਹ ਪ੍ਰਤਾਪ ਹੈ। ਬਾਣੀ ਦੀ ਕਮਾਈ ਹੈ, ਕੋਈ ਵਿਅਕਤੀ ਵੀ ਕਰੇ, ਕੋਈ ਵੀ ਸਾਧ ਨਾ ਸਾਧੇ, ਔਰ ਮਹਾਂਪੁਰਸ਼ ਕਈਆਂ ਵਿਦਿਆਰਥੀਆਂ ਨੂੰ ਜਿਨ੍ਹਾਂ ਤੇ ਬਹੁਤ ਪ੍ਰਸੰਨ ਹੋ ਜਾਂਦੇ ਸਨ ਜਾਂ ਜਿਨ੍ਹਾਂ ਨੂੰ ਦੇਖਦੇ ਸਨ ਵੀ ਇਹ ਕੁਝ 20 ਰਾਗ ਨੇ ਤਾਂ ਉਹਨਾਂ ਨੂੰ ਹੁਕਮ ਕਰਦੇ ਸਨ ਹੁਣ ਪੜ੍ਹੇ ਆਏ ਤੇ ਇਹਨੂੰ ਕਮਾਓ, ਜਪਜੀ ਸਾਹਿਬ ਦਾ 125,000 ਪਾਠ ਕਰੋ, 5,00,000 ਸ੍ਰੀਵਾਲ। ਉਹਨਾਂ ਵਿੱਚੋਂ ਸੰਤ ਹਰਬਖਸ਼ ਸਿੰਘ ਜੀ ਹਰਪਾਲਪੁਰਾ ਰਾਜਪੁਰਾ ਵਾਲੇ ਜੋ ਪਟਿਆਲਾ ਰਾਜ ਘਰਾਣੇ ਦੇ ਖਾਨਦਾਨ ਨਾਲ ਸੰਬੰਧ ਰੱਖਦੇ ਸਨ, ਬਹੁਤ ਵਿਦਿਆ ਉਹਨਾਂ ਨੇ ਵੀ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਿਕ ਪੜ੍ਹਾਈ। ਜਦੋਂ ਵੀ ਕਿਸੇ ਗੁਰਧਾਮ ਦੀ ਸੇਵਾ ਕਰਵਾਉਣੀ ਹੁੰਦੀ ਤਾਂ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹਰਪਾਲਪੁਰ ਵਾਲੇ ਸੰਤ ਗੁਰਬਖਸ਼ ਸਿੰਘ ਜੀ ਹੋਣਾ ਨੂੰ ਬੁਲਾ ਕੇ ਪਿਆਰ ਨਾਲ, ਭਾਵੇਂ ਉਹਨਾਂ ਦੇ ਵਿਦਿਆਰਥੀ ਸਨ, ਪਰ ਉਹਨਾਂ ਨੂੰ ਹੁਕਮ ਕਰਨਾ ਇਹ ਸਥਾਨ ਤੁਸੀਂ ਬਣਵਾ ਦਿਓ, ਸੰਗਤ ਚਾਹੁੰਦੀ ਇਸ ਸਥਾਨ ਦੀ ਸੇਵਾ ਹੋ ਜਾਵੇ। ਉਹਨਾਂ ਉਹ ਵੀ 125,000 ਜਪਜੀ ਸਾਹਿਬ ਦਾ ਪਾਠ ਉਹਨਾਂ ਨੇ ਵੀ ਕੀਤਾ ਔਰ ਜ਼ਿੰਦਗੀ ਦੇ ਅੰਤਮ ਸਮੇਂ ਤੱਕ 60-70 ਪਾਠ ਉਹ ਰੋਜ਼ਾਨਾ ਕਰਦੇ ਰਹਿੰਦੇ ਸਨ। ਇੱਕ ਵਾਰੀ ਮੈਂ ਉਹਨਾਂ ਤੋਂ ਪੁੱਛਿਆ, ਬਾਬਾ ਜੀ ਇਹ ਦੱਸੋ ਹੁਣ ਕਿਸ ਤਰ੍ਹਾਂ ਕੰਮ ਚੱਲਦਾ, ਕਿਉਂਕਿ ਜ਼ਿਆਦਾਤਰ ਉਹਨਾਂ ਦਾ ਮੁੱਖ ਬੰਦ ਹੁੰਦਾ ਸੀ, ਬਾਤ ਬਹੁਤ ਘੱਟ ਕਰਿਆ ਕਰਦੇ ਸਨ ਸੰਤ ਗੁਰਬਖਸ਼ ਸਿੰਘ ਜੀ ਹਰਪਾਲਪੁਰੀ ਰਾਜਪੁਰਾ ਵਾਲੇ, ਮੁੱਖ ਉਹਨਾਂ ਦਾ ਜ਼ਿਆਦਾ ਬੰਦ ਹੁੰਦਾ ਸੀ। ਤੋ ਉਹਨਾਂ ਨੇ ਜਦੋਂ ਬੇਨਤੀ ਕੀਤੀ ਵੀ ਤੁਸੀਂ ਦੱਸੋ ਹੁਣ, ਕਹਿਣ ਲੱਗੇ ਕਿ ਠੀਕ 2 ਵਜੇ ਅੰਮ੍ਰਿਤ ਵੇਲੇ ਆਪਣੇ ਆਪ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ, ਕਿਉਂਕਿ ਇਹ ਮਹਾਂਪੁਰਸ਼ਾਂ ਦੀ ਕਿਰਪਾਲਤਾ ਹੈ। ਤੇ ਜਿਹੜਾ ਪ੍ਰਵਾਹ ਚੱਲਿਆ ਹੋਇਆ ਸੀ, ਮਿਸਾਲ ਦੇ ਕੇ ਕਹਿਣ ਲੱਗੇ, ਨਹਿਰ ਦਾ ਪਾਣੀ ਪਿੱਛੋਂ ਬੰਦ ਵੀ ਕਰਦੇ ਹੋ ਪਰ 3-4 ਦਿਨ ਤਾਂ ਫਿਰ ਵੀ ਉਹ ਚੱਲਦਾ ਰਹਿੰਦਾ। ਕਹਿਣ ਲੱਗੇ ਭਾਵੇਂ 125,000 ਪਾਠ ਸੰਪੂਰਨ ਹੋ ਗਿਆ ਹੈ ਪਰ ਫਿਰ ਵੀ ਠੀਕ 2 ਵਜੇ ਜਦੋਂ ਮੈਂ ਨਿਯਮ ਨਾਲ ਪਾਠ ਕਰਦਾ ਸਾਂ ਉਸੇ ਤਰ੍ਹਾਂ ਪਾਠ ਜਪਜੀ ਸਾਹਿਬ ਦੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਸਹਿਜੇ 60-70 ਪਾਠ ਤਾਂ ਰੋਜ਼ਾਨਾ ਹੋ ਹੀ ਜਾਂਦੇ ਨੇ। 5,00,000 ਸ੍ਰੀਵਾਲ। ਸ੍ਰੀਮਾਨ ਸੰਤ ਮੋਹਨ ਸਿੰਘ ਜੀ ਨੇ ਵੀ 125,000 ਪਾਠ ਜਪਜੀ ਸਾਹਿਬ ਦਾ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਕ ਕੀਤਾ। ਹੋਰ ਵੀ ਅਣਗਿਣਤ ਅਜਿਹੇ ਵਿਦਿਆਰਥੀ ਸਨ। ਤੋ ਬੇਨਤੀ ਕਰ ਰਹੇ ਸਾਂ, ਇੱਕ ਸਾਧਨ ਹੈ, ਇੱਕ ਘਾਲਣ ਹੈ, ਇੱਕ ਕਮਾਈ ਹੈ, ਦੁਰਗਾ ਬੈਣ ਸੁਣਨ ਦੀ, ਹਸੀ ਹੜ ਹੜਾਏ ਲਗਾਤਾਰ ਹੱਸਣਾ, ਇੱਕ ਟਾਂਕ ਹੱਸਣਾ। ਮਹਾਂਪੁਰਸ਼ ਅਰਥ ਕਰਦੇ ਸਨ ਟਾਹਾ ਟਾਹਾ ਕਰਕੇ ਹੱਸਣਾ, ਦੁਰਗਾ ਬੈਣ ਸੁਣਦੀ ਹਸੀ ਹੜ ਹੜਾਏ, ਹੜ ਹੜ ਕਰਕੇ ਉੱਚੀ ਉੱਚੀ। ਤੋ ਬੇਨਤੀ ਕਰ ਰਿਹਾ ਸਾਂ, ਹੜ ਹੜਾਏ। ਤੋ ਮਹਾਂਪੁਰਸ਼ਾਂ ਨੇ ਹੁਕਮ ਕੀਤਾ ਕਿ ਉੱਥੇ ਇੱਕ ਪੁਰਾਤਨ ਬੀੜ ਹੈ ਕੁਠਾਲੇ ਪਿੰਡ ਵਿੱਚ ਜਿੱਥੇ ਵੱਡਾ ਘੱਲੂਕਾਰਾ ਹੋਇਆ, ਉਥੋਂ ਕੁਝ ਨੋਟੇਸ਼ਨ ਕਰਨੀ ਸੀ। ਗਿਆਨੀ ਵੀਰ ਸਿੰਘ ਜੀ ਮਦੋਕੀ ਜੀ ਦੀ ਅਗਵਾਈ ਵਿੱਚ ਉਹਨਾਂ ਨੇ ਕੁਝ ਵਿਦਿਆਰਥੀਆਂ ਨੂੰ ਹੁਕਮ ਕੀਤਾ ਜਿਨ੍ਹਾਂ ਵਿੱਚ ਦਾਸ ਵੀ ਸੀ। ਤੋ ਜਿਸ ਵੇਲੇ ਅਸੀਂ ਜਾ ਰਹੇ ਸਾਂ ਤੋ ਕੁਝ ਲੋਕ ਰਸਤੇ ਵਿੱਚ ਮਿਲੇ, ਉਹ ਕਹਿਣ ਲੱਗੇ ਗਰਮੀ ਵਿੱਚ ਇੱਥੇ ਵੱਡਾ ਘੱਲੂਕਾਰਾ ਹੋਇਆ ਤੇ ਜਿਸ ਵੇਲੇ ਜੇਠ ਅਹਾੜ ਦਾ ਮਹੀਨਾ ਆਉਂਦਾ ਹੈ ਸਾਨੂੰ ਅੱਜ ਵੀ ਉਹ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਜਿਹੜਾ 1700 ਤਕਰੀਬਨ 65 ਈਸਵੀ ਵਿੱਚ ਵੱਡਾ ਘੱਲੂਕਾਰਾ ਹੋਇਆ, ਅੱਜ ਵੀ ਉਸੇ ਤਰ੍ਹਾਂ ਲੜਾਈ ਦੀਆਂ ਆਵਾਜ਼ਾਂ ਆਉਂਦੀਆਂ ਨੇ, ਕੋਈ ਆਤਮੀ ਨਜ਼ਰ ਨਹੀਂ ਆਉਂਦਾ ਪਰ ਆਵਾਜ਼ਾਂ ਉਸੇ ਤਰ੍ਹਾਂ ਆਉਂਦੀਆਂ ਨੇ। ਇਸ ਵਾਰੀ ਕਈ ਵਾਰੀ ਡਰ ਵੀ ਆਉਂਦਾ। ਤੋ ਲਗਾਤਾਰ ਹੜ ਹੜ ਕਰਕੇ ਉੱਚੀ ਉੱਚੀ ਹਾਸੇ ਦੀਆਂ ਆਵਾਜ਼ਾਂ ਅੱਜ ਵੀ ਉਸ ਧਰਤੀ ਤੇ ਸੁਣਾਈ ਦਿੰਦੀਆਂ ਨੇ। ਇਉਂ ਦੇਵੀ ਇੰਦਰ ਰਾਜੇ ਦੇ ਬਚਨ ਸੁਣ ਕੇ ਖਿੜ ਖੜਾ ਕੇ ਪੂਰਾ ਖੁੱਲ ਕੇ ਹੱਸੀ ਜੀ।
ਉਹੀ ਸਿਹੋ ਮੰਗਾਇਆ ਰਾਖਸ ਭਖਣਾ,
ਤੇ ਕਹਿੰਦੇ ਨੇ ਉਹ ਸ਼ੇਰ ਜਿਸ ਤੇ ਉਹ ਅਸਵਾਰੀ ਕਰਦੀ ਹੁੰਦੀ ਸੀ, ਰਾਕਸ਼ਾਂ ਨੂੰ ਖਾਣ ਵਾਲਾ, ਪਖਣਾ ਖਾਣਾ, ਰਾਕਸ਼ਾਂ ਨੂੰ ਖਾਣ ਵਾਲਾ ਉਹ ਸ਼ੇਰ ਦੇਵੀ ਦੁਰਗਾ ਨੇ ਮੰਗਵਾਇਆ ਜਿਸ ਉੱਪਰ ਉਹਨੇ ਅਸਵਾਰੀ ਕੀਤੀ। ਹਾਂ, ਅੱਜ ਦੇ ਮੌਜੂਦਾ ਸਮੇਂ ਵਿੱਚ ਤੇ ਕਈ ਜਰਮਨੀ ਤੇ ਹੋਰ ਅੰਗਰੇਜ਼ ਲੜਕੀਆਂ ਸ਼ੇਰਾਂ ਦੀ ਸਵਾਰੀ ਕਰਦੀਆਂ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਬੱਚਿਆਂ ਤੇ ਬੱਚੀਆਂ ਨੂੰ ਮੌਤ ਉੱਪਰ ਵੀ ਅਸਵਾਰੀ ਕਰਨ ਦੀ ਬਖਸ਼ਿਸ਼ ਦੇ ਦਿੱਤੀ। 5,00,000 ਸ੍ਰੀਵਾਲ। ਇਸੇ ਸ਼ੇਰ ਤੇ ਸਵਾਰੀ ਕਰਨੀ ਅੱਜ ਦੇ ਸਮੇਂ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਦਸ਼ਮੇਸ਼ ਪਿਤਾ ਜੀ ਦੀ ਇਹ ਮਹਾਨਤਾ ਹੈ, ਉਹਨਾਂ ਨੇ ਆਪਣੇ ਸਾਧਕ ਸਿੱਖਾਂ ਨੂੰ ਕਾਲ ਉੱਪਰ ਮੌਤ ਉੱਪਰ ਵਸਵਾਰੀ ਕਰਨ ਦੀ ਸਮਰੱਥਾ ਵੀ ਦੇ ਦਿੱਤੀ। ਇਸੇ ਲਈ ਅੱਜ ਵੀ ਸਿੱਖ ਹਮੇਸ਼ਾ ਮੌਤ ਨਾਲ ਕਾਲ ਦੇ ਨਾਲ ਖੇਲਦਾ। ਜਨਰਲ ਹਰੀ ਸਿੰਘ ਨਲੂਆ ਜੀ ਦੇ ਜੀਵਨ ਦੇ ਸੰਬੰਧ ਵਿਚ ਵਿਚਾਰ ਮਿਲਦਾ ਕਿ ਉਹ ਸ਼ੇਰ ਦਾ ਸ਼ਿਕਾਰ ਕਰਦੇ ਸਨ ਪਰ ਤਲਵਾਰ ਨਾਲ ਨਹੀਂ, ਗੋਲੀ ਨਾਲ ਨਹੀਂ, ਬੰਦੂਕ ਨਾਲ ਨਹੀਂ, ਖਾਲੀ ਹੱਥੀ ਪਿਆਲਾ ਖੋ ਸ੍ਰੀ ਵਾ ਖਾਲੀ ਹੱਥੀ ਸ਼ੇਰ ਦਾ ਉਹ ਸ਼ਿਕਾਰ ਕਰਿਆ ਕਰਦੇ ਸਨ। ਇਹਨੇ ਉਹ ਬਹਾਦਰ ਸਨ ਦਸ਼ਮੇਸ਼ ਪਿਤਾ ਜੀ ਦੀ ਕਿਰਪਾਲਤਾ ਨਾਲ। ਜੀ
ਚਿੰਤਾ ਕਰੋ ਨਾ ਕਾਈ, ਦੇਵਾਂ ਨੂੰ ਆਖਿਆ,
ਦੇਵਤਿਆਂ ਨੂੰ ਦੇਵੀ ਨੇ ਆਖਿਆ ਤੁਸੀਂ ਕੋਈ ਚਿੰਤਾ ਨਾ ਕਰੋ, ਕੋਈ ਫਿਕਰ ਨਾ ਕਰੋ, ਮੇਰੇ ਜਿਉਂਦਿਆਂ ਜੀ ਤੁਹਾਡੇ ਤਰਫ ਕੋਈ ਦੇਖ ਨਹੀਂ ਸਕੇਗਾ। ਜੀ
ਰੋ ਹੋਈ ਮਹਾਮਾਈ ਰਾਕਸ ਮਾਰਨੇ,
ਕਹਿੰਦੇ ਨੇ ਵੱਡੀ ਮਾਤਾ ਜਾਨੀ ਦੁਰਗਾ ਦੈਂਤਾਂ ਨੂੰ ਮਾਰਨ ਵਾਸਤੇ ਬਹੁਤ ਹੀ ਗੁੱਸੇ ਵਿਚ ਤੇਜ ਹੋ ਗਈ, ਕ੍ਰੋਧ ਹੀ ਕ੍ਰੋਧ ਉਹਦੇ ਅੰਦਰ ਪੈਦਾ ਹੋ ਗਿਆ।
ਦੋਹਰਾ ਰਾਕਸ ਆਏ ਰੋਹਲੇ,
ਇਸ ਰਚਨਾ ਵਿਚ ਕਿਤੇ ਕਿਤੇ ਦੋਹਰਾ ਆਵੇਗਾ, ਸ਼ਾਇਦ ਇੱਕ ਅੱਧਾ ਸੋਰਠਾ ਵੀ ਆਵੇਗਾ, ਬਾਕੀ ਪੌੜੀਆਂ ਹੀ ਆਣਗੀਆਂ। ਦੋਹਰੇ ਦਾ ਮਤਲਬ ਹੁੰਦਾ ਹੈ ਦੋ ਲਾਈਨਾਂ ਵਾਲਾ ਛੰਦ। ਅਸਲ ਵਿਚ ਸੰਸਕ੍ਰਿਤ ਦੇ ਸ਼ਲੋਕ ਦਾ ਹੀ ਇਹ ਦੂਜਾ ਰੂਪ ਹੈ, ਥੋੜੀ ਜੀ ਇੱਕ ਲਾਈਨ ਲੰਬੀ ਕਰਕੇ ਕਾਵਿ ਰਚਨਾ ਵਿਚ ਸੋਰਠਾ ਵੀ ਵਰਣਨ ਕੀਤਾ ਗਿਆ ਹੈ। ਖੈਰ ਇਹ ਤੇ ਕਾਵਿ ਦੇ ਵਿਦਵਾਨ ਜਾਣਨ ਜਾਂ ਜਾਗੋ ਵਾਲਾ ਜਥਾ ਜਾਣੇ, ਕਿਉਂਕਿ ਸ਼ਾਇਰ ਲੋਕ ਨੇ ਵਿਦਵਾਨ ਲੋਕ ਨੇ। ਪਿਆਲਾ ਖੋ ਸ੍ਰੀ ਵਾ ਤੋ ਹਜ਼ੂਰ ਇੱਥੇ ਕਹਿ ਰਹੇ ਨੇ ਦੋਹਰੇ ਦੇ ਅੰਦਰ ਰਾਕਸ ਆਏ ਰੋਹਲੇ, ਕਹਿੰਦੇ ਨੇ ਰੋਹ ਵਿਚ ਗੁੱਸੇ ਵਿਚ ਲਾਲੋ ਲਾਲ ਪੀਲੇ ਹੋਏ ਰਾਕਸ ਜਿਹੜੇ ਨੇ ਉਹ ਬਹੁਤ ਸਾਰੇ ਚੜ ਕੇ ਆਏ।
ਖੇਤ ਪੜਨ ਕੇ ਚਾਏ,
ਕਿਉਂਕਿ ਜਿਵੇਂ ਭਗਤ ਕਬੀਰ ਜੀ ਨੇ ਵਰਣਨ ਕੀਤਾ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ। ਅੱਗੇ ਪੜੋ ਜੀ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਮਾਰੂ ਕਬੀਰ ਜੀ ਉਹ ਸ਼ਬਦ ਵਰਤਨ ਵਰਣਨ ਕਰ ਰਹੇ ਨੇ ਖੇਤ ਪਿੰਡ ਕੇ ਚਾਏ। ਖੇਤ ਮੈਦਾਨੇ ਜੰਗ ਦੇ ਅੰਦਰ ਸ਼ੌਕ ਨਾਲ ਮੈਦਾਨੇ ਜੰਗ ਅੰਦਰ ਚਾਹ ਵਿਚ ਲੜਨ ਦੇ ਚਾਹ ਨੂੰ ਲੈ ਕੇ ਜਿਹੜੇ ਰਾਕਸ਼ ਸਨ ਬੜੇ ਗੁੱਸੇ ਨਾਲ ਮੈਦਾਨੇ ਜੰਗ ਵਿਚ ਆਏ।
ਲਸ਼ਕਰ ਤੇਗਾ ਬਰਸੀਆਂ,
ਹਾਂਜੀ
ਸੂਰਜ ਨਜ਼ਰ ਨਾ ਪਾਏ।
ਉਹਨਾਂ ਰਾਕਸ਼ਾਂ ਦੀਆਂ ਤਲਵਾਰਾਂ ਬਰਸ਼ੀਆਂ ਇੰਨੀਆਂ ਲਿਸ਼ਕਦੀਆਂ ਸਨ, ਉਹਨਾਂ ਦੀ ਇੰਨੀ ਤੇਜ ਚਮਕ ਦਮਸਕ ਸੀ ਕਿ ਸੂਰਜ ਨਜ਼ਰ ਨਹੀਂ ਸੀ ਪੈਂਦਾ, ਸੂਰਜ ਵਿਖਾਈ ਨਹੀਂ ਸੀ ਦਿੰਦਾ। ਤੇਗਾਂ ਹੀ ਤੇਗਾਂ, ਤਲਵਾਰਾਂ ਹੀ ਤਲਵਾਰਾਂ, ਬਰਸ਼ੇ ਹੀ ਬਰਸ਼ੇ, ਨੇਜੇ ਹੀ ਨੇਜੇ ਲਿਸ਼ਕ ਰਹੇ ਸਨ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਵੱਡੀ ਗੱਲ ਨਹੀਂ, ਨੇਜੇ ਵੀ ਲਿਸ਼ਕਣ, ਤੇਗਾਂ ਵੀ ਲਿਸ਼ਕਣ, ਤਲਵਾਰਾਂ ਵੀ ਚਮਕਣ, ਤੇਰੇ ਨਾਲ ਅਣਗਿਣਤ ਫੌਜਾਂ ਦੀ ਚਮਕ ਦਮਕ ਵੀ ਹੋਵੇ, ਲੱਖਾਂ ਲੋਕ ਤੈਨੂੰ ਸਲਾਮਾਂ ਕਰਨ, ਫਿਰ ਵੀ ਜੇ ਮਾਲਕ ਦੀ ਤੇਰੇ ਤੇ ਨਜ਼ਰ ਨਹੀਂ ਤਾਂ ਇਹ ਸਾਰਾ ਕੋਈ ਤੇਰੇ ਕਿਸੇ ਲੇਖੇ ਨਹੀਂ। ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਪੁਰ ਫੁਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਨ, ਜਾਂ ਪਤ ਲੇਖੇ ਨਾ ਪਵੇ ਤਾਂ ਸਭ ਨਿਰਾਫੁਲ ਕਾਮ। ਆਸਾ ਮਹੱਲਾ ਪਹਿਲਾ। ਇਸ ਲਈ ਕਹਿੰਦੇ ਨੇ ਸੂਰਜ ਨਜ਼ਰ ਨਹੀਂ ਪੈਂਦਾ, ਸੂਰਜ ਦੇਖਿਆ ਨਹੀਂ ਜਾਂਦਾ। ਜੀ
ਪੌੜੀ ਦੋਹਾਂ ਕਦਾਰਾਂ ਮੋਹ ਜੁੜੇ, ਢੋਲ ਸੰਖ ਨਗਾਰੇ ਵੱਜੇ।
ਹਾਂ ਕਹਿੰਦੇ ਨੇ ਦੋਹਾਂ ਕੰਧਾਰਾਂ ਮੋਹ ਜੜੇ, ਕਹਿੰਦੇ ਨੇ ਕੰਧਾਰ ਤਰਫ ਦੋਹਾਂ ਤਰਫਾਂ ਤੋਂ ਕੰਧ ਵਾਂਗ ਫੌਜਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਬਣ ਕੇ ਇੱਕ ਦੂਸਰੇ ਦੇ ਨਾਲ ਆਹਮੋ ਸਾਹਮਣੇ ਸ਼ੂਰ ਵੀਰਾਂ ਦੇ ਮੂੰਹ ਜੁੜੇ ਹੋਏ ਨੇ, ਯਾਨੀ ਫੌਜਾਂ ਆਹਮੋ ਸਾਹਮਣੇ ਖਲੋਤੀਆਂ ਹੋਈਆਂ ਨੇ। ਢੋਲ ਵੀ ਵੱਜਦੇ ਨੇ, ਸੰਖ ਵੀ ਵੱਜਦੇ ਨੇ, ਨਗਾਰੇ ਵੀ ਵੱਜਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਗਾਰਾ ਕਾਇਮ ਕੀਤਾ, ਨਗਾਰਾ ਬਣਵਾਇਆ ਜਿਸ ਦਾ ਨਾਮ ਹੀ ਸੀ ਰਣਜੀਤ ਨਗਾਰਾ। ਪਿਆਲਾ ਖੋ ਸ੍ਰੀ ਵਾ ਰਣਜੀਤ ਨਗਾਰਾ। ਕਹਿੰਦੇ ਨੇ ਜਿਸ ਦੀ ਗਰਜਨਾ ਸੁਣ ਕੇ ਪਹਾੜੀ ਰਾਜੇ ਭੈਭੀਤ ਹੋ ਗਏ ਸਨ, ਉਹ ਇਹ ਵੀ ਨਹੀਂ ਸਨ ਚਾਹੁੰਦੇ ਸਾਡੇ ਤੋਂ ਇਲਾਵਾ ਇਹ ਫਕੀਰਾਂ ਦਾ ਘਰਾਣਾ ਧੌਂਸਾ ਵਜਾ ਜਾਵੇ, ਨਗਾਰੇ ਵਜਵਾ ਜਾਵੇ। ਪਰ ਦਸ਼ਮੇਸ਼ ਪਿਤਾ ਜੀ ਨੇ ਰਣਜੀਤ ਨਗਾਰਾ ਬਣਵਾਇਆ ਵੀ ਔਰ ਫਿਰ ਵਜਵਾਇਆ ਵੀ, ਔਰ ਰਣਜੀਤ ਨਗਾਰੇ ਤੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਜਦੋਂ ਵੀ ਰਣਜੀਤ ਨਗਾਰਾ ਵਜਿਆ ਦਸ਼ਮੇਸ਼ ਪਿਤਾ ਜੀ ਦੇ ਸਿੰਘਾਂ ਨੇ ਹਮੇਸ਼ਾ ਰਣ ਜਿੱਤਿਆ, ਮੈਦਾਨ ਜਿੱਤਿਆ। ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਦੀ ਧਰਤੀ ਤੇ 33 ਲੜਾਈਆਂ ਲੜੀਆਂ ਨੇ ਔਰ ਉਹਨਾਂ 33 ਲੜਾਈਆਂ ਵਿੱਚ ਹਮੇਸ਼ਾ ਫਤਿਹ ਪ੍ਰਾਪਤ ਕੀਤੀ ਹੈ, ਜਿੱਤ ਪ੍ਰਾਪਤ ਕੀਤੀ ਹੈ। ਇਸੇ ਕਰਕੇ ਭਾਈ ਨੰਦ ਲਾਲ ਜੀ ਕਹਿੰਦੇ ਨੇ, ਤੇਗ ਰਾ ਫਤਾਹ ਗੁਰ ਗੋਬਿੰਦ ਸਿੰਘ, ਖਸਮ ਰਾ ਜਾਂ ਕਹ ਗੁਰ ਗੋਬਿੰਦ ਸਿੰਘ। ਹਾਂ, ਉਹ ਹੱਥ ਵਿੱਚ ਤਲਵਾਰ ਪਕੜਦੇ ਨੇ ਤੇ ਫਤਿਹ ਉਹਨਾਂ ਦੇ ਕਦਮ ਚੁੰਮਦੀ ਏ। ਜਦੋਂ ਉਹ ਮੈਦਾਨੇ ਜੰਗ ਵਿੱਚ ਕਦਮ ਰੱਖਦੇ ਨੇ, ਦੁਸ਼ਮਣ ਨੂੰ ਆਪਣੀ ਜ਼ਿੰਦਗੀ ਦਾ ਸੰਸਾ ਪੈ ਜਾਂਦਾ ਹੈ। ਹਾਂ, ਉਹ ਥਰ ਥਰਾਉਣ ਲੱਗ ਪੈਂਦਾ ਹੈ। ਇਹ ਰਣਜੀਤ ਨਗਾਰਾ ਸੁਕੇਤ ਮੰਡੀ ਦੇ ਰਾਜੇ ਦੇ ਪਾਸ ਅੱਜ ਵੀ ਮੌਜੂਦ ਹੈ, ਮਗਰ ਪਹਿਲਾਂ ਉਹ ਦਰਸ਼ਨ ਕਰਵਾ ਦਿੰਦੇ ਸਨ, ਹੁਣ ਉਹ ਦਰਸ਼ਨ ਨਹੀਂ ਕਰਵਾਉਂਦੇ। ਇਹ ਜ਼ਿਕਰ ਸੰਤ ਬਾਬਾ ਸੇਵਾ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਨੇ ਦਰਸਾਇਆ ਸੀ। ਪਿਆਰ ਲੱਖੋ ਸ੍ਰੀ ਵਾਹਿ, ਕਿਉਂਕਿ ਬਾਕੀ ਬਖਸ਼ਿਆਂ ਜਿਹੜੀਆਂ ਨੇ ਉਹ ਉਹਨਾਂ ਨੇ ਗੁਰਦੁਆਰਾ ਮੰਡੀ ਸਾਹਿਬ ਨੂੰ ਭੇਟ ਕਰ ਦਿੱਤੀਆਂ ਨੇ, ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਇਸ ਰਾਜ ਘਰਾਣੇ ਦੇ ਘਰ ਚਰਨ ਪਾਏ ਸਨ। ਪਰ ਉਹ ਜਿਹੜਾ ਨਗਾਰਾ ਹੈ ਉਹ ਦਰਸਾਇਆ ਨਹੀਂ ਜਾਂਦਾ, ਨਾ ਹੁਣ ਉਹ ਕਿਸੇ ਨੂੰ ਦਰਸ਼ਨ ਕਰਵਾਉਂਦੇ ਨੇ। ਇਸ ਖਿਆਲ ਨਾਲ ਵੀ ਦਸ਼ਮੇਸ਼ ਪਿਤਾ ਜੀ ਦੀਆਂ ਬਾਕੀ ਬਖਸ਼ਿਆਂ ਤੇ ਅਸੀਂ ਸੰਗਤਾਂ ਨੂੰ ਦੇ ਦਿੱਤੀਆਂ ਨੇ, ਕਿਤੇ ਨਗਾਰਾ ਵੀ ਵਾਪਸ ਨਾ ਲੈ ਲੈਣ, ਤੋ ਬੇਨਤੀ ਕਰ ਰਿਹਾ ਸਾਂ ਲੱਖ ਨਗਾਰੇ ਵੱਜਣ। ਫਿਰ ਪੜ੍ਹਨਾ, ਹਾਂਜੀ,
ਦੋਹਾਂ ਕਧਾਰਾਂ ਮੋਹ ਜੁੜੇ,
ਕਹਿੰਦੇ ਨੇ ਦੋ ਤਰਫਾਂ ਤੋਂ ਕੰਧਾਂ ਦੇ ਵਾਂਗ ਸ਼ੂਰਬੀਰਾਂ ਦੀਆਂ ਫੌਜਾਂ ਦੇ ਮੂੰਹ ਜੁੜੇ ਹੋਏ ਨੇ। ਬਿਲਕੁਲ ਸਾਹਮਣੇ ਆਹਮੋ ਸਾਹਮਣੇ ਫੌਜਾਂ ਖਲੋਤੀਆਂ ਹੋਈਆਂ ਨੇ। ਢੋਲ ਸੰਖ ਨਗਾਰੇ ਵੱਜੇ, ਢੋਲ ਸੰਖ ਨਗਾਰੇ ਧੌਂਸੇ ਵੱਜ ਰਹੇ ਨੇ ਜੀ।
ਰਾਗ ਸੇ ਆਏ ਰੋਹਲੇ,
ਨਗਾਰਾ ਤੇ ਢੋਲ ਸ਼ੂਰ ਬੀਰਾਂ ਦੇ ਯੁੱਧ ਦੇ ਹਮਲੇ ਦੇ ਮੌਕੇ ਦਾ ਇੱਕ ਸਾਜ ਹੈ, ਇੱਕ ਸਾਧਨ ਹੈ। ਜਿਸ ਢੋਲ ਦੇ ਵੱਜਣ ਤੋਂ, ਨਗਾਰੇ ਤੇ ਵੱਜਣ ਤੋਂ ਸ਼ੂਰਬੀਰ ਤਾਂ ਪ੍ਰਾਪਤ ਹੋਈਏ, ਪਰ ਅੱਜ ਦਾ ਸਿੱਖ ਜਦੋਂ ਵਿਆਹ ਤੇ ਚੱਲਦਾ ਉਹ ਸਮਝਦਾ ਵੀ ਢੋਲ ਦੇ ਵੱਜਣ ਦਾ ਮਤਲਬ ਹੈ ਵੀ ਸਿੱਖਣੀਆਂ ਵੀ ਨੱਚਣ ਤੇ ਸਿੱਖ ਵੀ ਨੱਚਣ। ਅੱਜ ਦਾ ਸਿੱਖ ਉਹ ਹੀ ਸਮਝਦਾ। ਇਸ ਲਈ ਜਿਸ ਵੇਲੇ ਢੋਲ ਵੱਜਦਾ ਹੈ ਤਾਂ ਆਮ ਲੋਕ ਸਮਝ ਲੈਂਦੇ ਨੇ ਵੀ ਇਹ ਸਿੱਖਾਂ ਦੀ ਬਰਾਤ ਜਾ ਰਹੀ ਏ, ਇਹ ਬੜੀ ਸੋਹਣੀ ਡਾਂਸ ਕਰਨਗੇ, ਪੰਜਾਬੀ ਭੰਗੜਾ ਪਾਉਣਗੇ, ਚਲੋ ਦੇਖ ਹੀ ਲਈਏ, ਇੱਥੇ ਕੋਈ ਟਿਕਟ ਤਾਂ ਨਹੀਂ ਲੱਗਦੀ। ਮਗਰ ਢੋਲ ਦਾ, ਨਗਾਰੇ ਦੇ ਵੱਜਣ ਦਾ ਮਤਲਬ ਸੀ ਕਿ ਗੁਰੂ ਕੇ ਸਿੱਖ ਧਰਮ ਯੁੱਧ ਦੇ ਜਜ਼ਬੇ ਵਿੱਚ ਧਰਮ ਯੁੱਧ ਦੀ ਤਰਫ ਕਦਮ ਵਧਾ ਸਕਣ, ਨਾ ਕਿ ਨੱਚਣ ਵਾਸਤੇ ਢੋਲ ਵੱਜਦੇ ਸਨ। ਹਾਂਜੀ, ਢੋਲ ਸੰਖ ਨਗਾਰੇ ਵੱਜੇ ਜੀ।
ਰਾਗ ਸੇ ਆਏ ਰੋਹਲੇ,
ਬਹੁਤੇ ਰੋਹ ਵਾਲੇ, ਬਹੁਤੇ ਗੁੱਸੇ ਵਾਲੇ ਰਾਖਸ ਜਿਹੜੇ ਨੇ ਹੋ ਹਮਲਾਵਰ ਹੋ ਕੇ ਆਏ।
ਤਲਵਾਰੀ ਬਖਤਰ ਸੱਜੇ,
ਕਹਿੰਦੇ ਨੇ ਉਹ ਤਲਵਾਰਾਂ ਦੇ ਨਾਲ ਸਿੱਖ ਦੀ ਸ਼ੂਰ ਬੀਰਤਾ ਹੈ, ਉਹਦੇ ਗਾਤਰੇ ਤੇ ਸ਼ਮਸ਼ੀਰ ਲਟਕਦੀ ਹੋਵੇ। ਪਿਆਰ ਲੱਖੋ ਸ੍ਰੀ ਵਾਹ। ਹਾਂ, ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਇੱਕ ਮਿਸਾਲ ਦਿੱਤੀ ਏ। ਉਹ ਕਹਿੰਦੇ ਨੇ ਕਿਸੇ ਸਿਪਾਹੀ ਨੂੰ, ਕਿਸੇ ਫੌਜੀ ਨੂੰ ਆਰਮੀ ਵਿੱਚ ਜਦੋਂ ਕੋਈ ਤਮਗਾ ਮਿਲਦਾ ਹੈ, ਉਹ ਤੇ ਆਮ ਮੌਕਿਆਂ ਤੇ ਆਪਣੇ ਮੋਢੇ ਤੇ ਲਟਕਾ ਕੇ ਬੜਾ ਮਾਣ ਕਰਦਾ, ਬੜਾ ਖੁਸ਼ ਹੁੰਦਾ ਵੀ ਵਿਕਟੋਰੀਆ ਨੇ ਉਹਨੂੰ ਇਹ ਤਮਗਾ ਦਿੱਤਾ ਹੈ, ਸਰਕਾਰ ਨੇ ਉਹਨੂੰ ਇਹ ਤਮਗਾ ਦਿੱਤਾ ਹੈ, ਉਹਨੇ ਕੋਈ ਬੜੀ ਸ਼ੂਰਬੀਰ ਬਹਾਦਰਤਾ ਕੀਤੀ ਏ। ਪਰ ਕਹਿੰਦੇ ਨੇ ਅਫਸੋਸ ਹੈ, ਇਹ ਸਿੱਖ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ 5 ਤਮਗੇ ਦਿੱਤੇ ਸਨ। ਪਿਆਲਾ ਖੋ ਸ੍ਰੀ ਵਾਹ। ਸਰਦਾਰ ਕਰਮ ਸਿੰਘ ਹਿਸਟੋਰੀਅਨ, ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ 5 ਤਮਗੇ ਦਿੱਤੇ ਸਨ, ਪਰ ਤੂੰ ਉਹਨਾਂ ਤਮਗਿਆਂ ਨੂੰ ਪਹਿਲਾਂ ਤੇ ਧਾਰਨ ਹੀ ਨਹੀਂ ਕਰਦਾ, ਜੇ ਧਾਰਨ ਕਰਦਾ ਹੈ ਤੇ ਛਪਾਉਂਦਾ ਹੈ। ਦਾੜੀ ਕਿਤਨੇ ਰੰਗਾਂ ਰੂਪਾਂ ਵਿੱਚ ਲੋਕ ਬਣਦੇ ਸਨ, ਹੁਣ ਤੇ ਕਿਰਪਾ ਹੋ ਰਹੀ ਹੈ। ਪਿਆਰ ਲੱਖੋ ਸ੍ਰੀ ਵਾਹ। ਇਸ ਵਾਸਤੇ ਲੋਕ ਕਹਿੰਦੇ ਗੁਰੂ ਦੇ ਬਖਸ਼ੇ ਹੋਏ ਤਮਗੇ ਜੋ ਉਹਨਾਂ ਨੇ ਬਖਸ਼ਿਸ਼ ਕੀਤੀ ਸੀ ਉਹਨੂੰ ਕਿਵੇਂ ਲੁਕਾਉਂਦੇ ਨੇ, ਉਹਨੂੰ ਕਿਵੇਂ ਵਜਾਉਂਦੇ ਨੇ, ਗਵਾਉਂਦੇ ਨੇ, ਇਹ ਸਾਡੇ ਸਾਹਮਣੇ ਹੈ। ਤੋ ਇੱਥੇ ਕਹਿ ਰਹੇ ਨੇ ਕਿ ਤਲਵਾਰੀ ਬਖਤਰ ਸੱਜੇ, ਉਹਨਾਂ ਉਸ ਰਾਖਸ਼ ਤਲਵਾਰਾਂ ਨਾਲ ਬਖਤਰ ਲੋਹੇ ਦੀ ਜਾਲੀ ਦੀਆਂ ਸੰਜੋਆਂ ਦੇ ਨਾਲ ਉਹ ਸੱਜੇ ਹੋਏ ਨੇ, ਉਹ ਫੱਬੇ ਹੋਏ ਨੇ, ਕਿਤਨੇ ਸੋਹਣੇ ਲੱਗਦੇ ਨੇ ਜਦੋਂ ਉਹ ਆਪਣੇ ਸ਼ਸਤਰਾਂ ਨਾਲ, ਹਥਿਆਰਾਂ ਦੇ ਨਾਲ ਲੈਸ ਹੋਏ ਹੁੰਦੇ ਨੇ। ਪਿਆਰ ਲੱਖੋ ਸ੍ਰੀ ਵਾਹ। ਕਦੇ ਮਿਊਜ਼ੀਅਮ ਵਿੱਚ ਦੇਖਿਆ ਕਰੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੀ ਵਰਦੀ ਕਿਤਨੀ ਚੜ੍ਹਤ, ਕਿਤਨੀ ਚਮਕ ਦਮਕ ਹੁੰਦੀ ਸੀ। ਹੁਣ ਤੇ ਉਹ ਸਟੇਟ ਜਿਸ ਸਟੇਟ ਨੂੰ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ ਤੇਰਾ ਘਰ ਸੋ ਮੇਰਾ ਘਰ ਅਸ ਹੈ, ਪਟਿਆਲਾ ਦੀ ਸਟੇਟ ਨੂੰ ਤੇਰਾ ਘਰ ਮੇਰਾ ਘਰ ਏ ਰਾਮ ਸਿਆਂ ਤੇ ਲੋਕ ਸਿੰਘਾ, ਤੇਰਾ ਘਰ ਮੇਰਾ ਘਰ ਏ, ਮੇਰਾ ਘਰ ਤੇਰਾ ਘਰ ਏ। ਤੇ ਕੋਈ ਬਹੁਤ ਵੱਡਾ ਮਾਰਕਾ ਤਾਂ ਨਹੀਂ ਸੀ ਮਾਰਿਆ, ਪਰ ਫਿਰ ਵੀ ਕੁਝ ਹਿੰਮਤ ਜ਼ਰੂਰ ਕੀਤੀ ਸੀ। ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਪਿਆਰਿਆਂ ਦੇ ਸਿਰਫ ਸੰਸਕਾਰ ਹੀ ਕੀਤੇ ਸਨ ਪਿਆਲਾ ਖੋ ਸ੍ਰੀ ਵਾਹ। ਮਗਰ ਉਸ ਮੌਕੇ ਤੇ ਇਹ ਸੇਵਾ ਵੀ ਤਾਂ ਹਰ ਕੋਈ ਨਹੀਂ ਸੀ ਕਰ ਸਕਦਾ। ਇਹ ਸੇਵਾ ਕਰਨ ਤੋਂ ਚਮਕੌਰ ਦੀ ਗੜੀ ਵਿਚ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਪਿਆਰਿਆਂ ਦੇ ਸ਼ਰੀਰਾਂ ਨੂੰ ਸੰਭਾਲਣ ਸੰਸਕਾਰਨ ਦੀ ਸੇਵਾ ਕਰਨ ਤੋਂ ਪ੍ਰਸੰਨ ਹੋ ਕੇ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ ਰਾਮ ਸਿੰਘ ਜੀ, ਤਿਲੋਕ ਸਿੰਘ ਜੀ, ਆ ਲਓ ਮੇਰੀ ਤਲਵਾਰ, ਤੇਰਾ ਘਰ ਸੋ ਮੇਰਾ ਘਰ ਅਸ ਹੈ, ਤੁਹਾਡਾ ਘਰ ਮੇਰਾ ਘਰ, ਮੇਰਾ ਘਰ ਤੁਹਾਡਾ ਘਰ। ਤੇ ਉਸ ਰਾਜ ਦੀ ਫੌਜ ਦੀ ਵੀ ਵਰਦੀ ਜਦੋਂ ਦੇਖੀ ਦੀ ਏ ਜਾਂ ਪੁਰਾਣੀਆਂ ਫੋਟੋ ਦੇਖੀ ਦੀਆਂ ਨੇ ਤਾਂ ਪਤਾ ਲੱਗਦਾ ਹੈ ਕਿ ਕਿਤਨੀ ਚੜ੍ਹਦੀ ਕਲਾ ਹੁੰਦੀ ਸੀ ਪਿਆਲਾ ਖੋ ਸ੍ਰੀ ਵਾਹ। ਇਸ ਵਾਸਤੇ ਉਹ ਤਲਵਾਰਾਂ ਨਾਲ ਲੋਹੇ ਦੀ ਜਾਲੀ ਦੀਆਂ ਸੰਜੋਆਂ ਦੇ ਨਾਲ ਸੱਜੇ ਹੋਏ ਨੇ, ਫੱਬੇ ਹੋਏ ਨੇ ਜੀ,
ਜੁੱਟੇ ਸੋਹੇ ਜੁੱਧ ਨੂੰ,
ਉਹ ਸਾਹਮਣੇ ਹੋ ਕੇ ਇੱਕ ਦੂਸਰੇ ਦੇ ਜੰਗ ਨੂੰ ਜੁੱਟੇ ਹੋਏ ਨੇ।
ਇੱਕ ਜਾਤ ਨਾ ਜਾਣਨ ਭੱਜੇ,
ਕਹਿੰਦੇ ਨੇ ਇੱਕ ਸ਼ੂਰਬੀਰ ਐਸੀ ਜਾਤੀ ਦੇ ਨੇ, ਬਹਾਦਰ ਨੇ, ਜਿਹੜੇ ਭੱਜਣਾ ਨਹੀਂ ਜਾਣਦੇ। ਜਿਵੇਂ ਆਮ ਤੌਰ ਤੇ ਗੋਰਖਿਆਂ ਦੇ ਸੰਬੰਧ ਵਿਚ, ਸਿੱਖਾਂ ਦੇ ਸੰਬੰਧ ਵਿਚ ਅੰਗਰੇਜ਼ਾਂ ਦੀ ਵੀ ਚਾਰਧਾਰਾ ਹੈ। ਆ ਦੂਸਰੀ ਵਰਲਡ ਵਾਰ ਵਿਚ ਸਾਰੇ 15 ਵਿਕਟੋਰੀਆ ਦੇ ਜਿਹੜੇ ਤਮਗੇ ਨੇ ਉਹ ਦਿੱਤੇ ਗਏ ਨੇ ਵਿਕਟੋਰੀਆ ਕਰਾਸ ਤੇ, ਉਹਨਾਂ ਵਿਚੋਂ 6 ਸਿੱਖ ਹੀ ਸਿੱਖ ਨੇ। ਤੁਹਾਡੇ ਭਰਾ, ਤੁਹਾਡੇ ਬਜ਼ੁਰਗ, 50,000 ਆਦਮੀ ਹਿੰਦੁਸਤਾਨ ਦਾ ਉਸ ਜੰਗ ਵਿਚ ਲੇਖੇ ਲੱਗਿਆ ਹੈ, ਮਗਰ ਉਹਦੇ ਵਿਚ 15 ਆਦਮੀਆਂ ਵਿਚੋਂ ਵਿਕਟੋਰੀਆ ਕਰਾਸ ਜਿੱਤਣ ਵਾਲੇ 6 ਸਿੱਖ ਨੇ, ਜਿਨ੍ਹਾਂ ਨੂੰ ਇੱਥੇ ਬੁਲਾ ਕੇ ਵਿਕਟੋਰੀਆ ਨੇ ਸਨਮਾਨ ਦਿੱਤਾ ਸੀ ਵੀ ਤੁਸੀਂ ਸ਼ੂਰਬੀਰ ਹੋ, ਬਹਾਦਰ ਹੋ, ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਪਿਆਲਾ ਖੋ ਸ੍ਰੀ ਵਾਹ। ਇਹਨਾਂ ਸ਼ੂਰਬੀਰਾਂ ਵਿਚ ਇੱਕ ਐਸੀ ਜਾਤੀ ਦੇ ਸ਼ੂਰਬੀਰ ਨੇ ਜਿਹੜੇ ਭੱਜਣਾ ਨਹੀਂ ਜਾਣਦੇ, ਜਿਹੜੇ ਨੱਸਣਾ ਨਹੀਂ ਜਾਣਦੇ ਜੀ।
ਖੇਤ ਅੰਦਰ ਜੋਧੇ ਗੱਜੇ,
ਇਉਂ ਮੈਦਾਨੀ ਜੰਗ ਦੇ ਅੰਦਰ ਸ਼ੂਰਬੀਰ ਗੱਜ ਰਹੇ ਨੇ ਜੀ।
ਪੌੜੀ ਜੰਗ ਮੁਸਾਫਾ ਵੱਜਿਆ,
ਹਾਂਜੀ,
ਰਣ ਘੁਰੇ ਨਗਾਰੇ ਚਾਵਲੇ,
ਕਹਿੰਦੇ ਨੇ ਕਿ ਜਿਸ ਵੇਲੇ ਮੁਸਾਫਾ ਲੜਾਈ ਦਾ ਜੰਗ ਦਾ ਜੰਗ ਘੰਟਾ ਟੱਲੀ ਵੱਜੀ ਤਾਂ ਉਸ ਮੌਕੇ ਤੇ ਰਣ ਘੁਰੇ ਨਗਾਰੇ, ਮੈਦਾਨੇ ਜੰਗ ਦੇ ਅੰਦਰ ਨਗਾਰੇ ਜਿਹੜੇ ਸਨ ਉਹ ਬੱਦਲਾਂ ਦੇ ਵਾਂਗ ਘੁਲਣ ਲੱਗੇ, ਵੱਜਣ ਲੱਗੇ, ਗਰਜਣ ਲੱਗੇ।
ਝੂਲਨ ਨੇਜੇ ਬੈਰਕਾ,
ਤੇ ਕਹਿੰਦੇ ਨੇ ਝੂਲਨ ਨੇਜੇ ਬੈਰਕਾ, ਨੇਜੇ ਨੇਜੇ 3 ਬਿਲਕੁਲ ਸੂਏ ਵਰਗਾ ਤਿੱਖਾ ਔਰ 3 ਤਰ੍ਹਾਂ ਦਾ ਟੇਡਾ ਜਿਹਾ ਬਣਿਆ ਹੋਇਆ ਜੋ ਵਰਸ਼ਾ ਹੁੰਦਾ ਹੈ ਉਹਨੂੰ ਨੇਜਾ ਕਹਿੰਦੇ ਨੇ। ਕਹਿੰਦੇ ਨੇਜਿਆਂ ਦੇ ਨਾਲ ਛੋਟੀਆਂ ਛੋਟੀਆਂ ਪਤਾਕਾਂ ਝੰਡੀਆਂ ਕਹਿੰਦੇ ਨੇ ਉਹਨਾਂ ਨੂੰ ਇੱਥੇ ਬੈਰਕਾ ਕਹਿ ਰਹੇ ਨੇ ਕਿ ਝੰਡੀਆਂ ਦੇ ਨਾਲ ਛੋਟੇ ਛੋਟੇ ਨਿਸ਼ਾਨਾਂ ਦੇ ਨਾਲ ਰੁਮਾਲਾਂ ਦੇ ਨਾਲ ਜਿਹੜੇ ਨੇਜੇ ਨੇ ਉਹ ਝੁੱਲ ਝੁੱਲ ਰਹੇ ਨੇ। ਨੇਜਿਆਂ ਦੇ ਛੋਟੇ ਛੋਟੇ ਨਿਸ਼ਾਨ ਪਤਾਕਾਂ ਜਿਹੜੀਆਂ ਨੇ ਉਹ ਝੁੱਲ ਰਹੀਆਂ ਨੇ।
ਨਿਸ਼ਾਨ ਲਸਨ ਲਸਾਵਲੇ,
ਤੇ ਕਹਿੰਦੇ ਨੇ ਇਸ ਪ੍ਰਕਾਰ ਆਪਣੀਆਂ ਆਪਣੀਆਂ ਫੌਜਾਂ ਦੇ ਜਿਹੜੇ ਨਿਸ਼ਾਨ ਨੇ ਝੰਡੇ ਨੇ ਉਹ ਲਸਾਵਲੇ ਲਿਸ਼ਕਣ ਵਾਲੇ ਬੜੇ ਲਿਸ਼ਕ ਰਹੇ ਨੇ, ਬੜੇ ਚਮਕ ਰਹੇ ਨੇ।
ਢੋਲ ਨਗਾਰੇ ਪਾਉਣ ਦੇ,
ਤੇ ਕਹਿੰਦੇ ਨੇ ਢੋਲ ਨਗਾਰੇ ਪਾਉਣ ਦੇ, ਢੋਲ ਤੇ ਨਗਾਰੇ ਜਿਵੇਂ ਤੇਜ ਹਵਾ ਗਰਜਦੀ ਏ, ਤੇਜ ਹਵਾ ਦੀ ਧੁਨੀ ਦੇ ਵਾਂਗ ਗਰਜ ਰਹੇ ਨੇ, ਹਵਾ ਦੇ ਵਾਂਗ ਜਿਵੇਂ ਅੰਧੇਰੀ ਆਉਂਦੀ ਏ ਤੇ ਦੂਰੋਂ ਆਵਾਜ਼ ਆਉਂਦੀ ਏ, ਪਾਣੀ ਦਰਿਆ ਦਾ ਪਾਣੀ ਆਉਂਦਾ ਤੇ ਆਵਾਜ਼ ਆਉਂਦੀ ਏ, ਇਵੇਂ ਉਹ ਵਾਜੇ ਨਗਾਰੇ ਢੋਲ ਵੱਜ ਰਹੇ ਨੇ।
ਉਂਗਣ ਜਾਨ ਜਟਾਵਲੇ,
ਤੇ ਕਹਿੰਦੇ ਨੇ ਜਿਸ ਪ੍ਰਕਾਰ ਜਟਾਂ ਵਾਲੇ ਵੱਡੇ ਵੱਡੇ ਜੋਗੀ ਉਂਗ ਲੈ ਕੇ ਥੋੜੀ ਜੀ ਆਲਸ ਕਰਕੇ ਫਿਰ ਜ਼ੋਰ ਨਾਲ ਬੋਲਦੇ ਨੇ ਜੈ ਭੋਲੇ, ਇਉਂ ਕਰਦੇ ਨੇ ਜੈ ਕਰ, ਅਲੱਖ ਅਲੱਖ ਉੱਚੀ ਉੱਚੀ ਬੋਲਦੇ ਨੇ, ਇਵੇਂ ਸ਼ੂਰ ਵੀਰਾਂ ਦੀ ਆਵਾਜ਼ ਹੋ ਰਹੀ ਏ।
ਦੁਰਗਾ ਦਾਨੋ ਡਹੇ ਰਾਣਾ,
ਦੇਵੀ ਤੇ ਦੈਂਤ ਮੈਦਾਨੀ ਜੰਗ ਦੇ ਅੰਦਰ ਵੀ ਜੰਗ ਕਰਨ ਵਾਸਤੇ ਡਹੇ ਹੋਏ ਨੇ, ਲੱਗੇ ਹੋਏ ਨੇ।
ਨਾਦ ਵਜਨ ਖੇਤ ਪਿਹਾਵਲੇ
ਖੇਤ ਮੈਦਾਨੀ ਜੰਗ ਦੇ ਅੰਦਰ ਪਿਹਾਵਲੇ ਬਹੁਤੇ ਭਿਆਨਕ ਨਾਦ ਸ਼ਬਦ ਵੱਜ ਰਹੇ ਨੇ ਭਿਆਨਕ ਸ਼ਬਦ ਮੈਦਾਨੀ ਜੰਗ ਦੇ ਅੰਦਰ ਹੋ ਰਹੇ ਨੇ
ਵੀਰ ਪਰੋਤੇ ਬਰਸੀਏ
ਕਹਿੰਦੇ ਨੇ ਸ਼ੂਰ ਵੀਰ ਬਹਾਦਰ ਬਰਸ਼ੀਆਂ ਨਾਲ ਇੰਜ ਪਰੋਏ ਹੋਏ ਨੇ
ਜਨ ਡਾਲ ਚਮੁੰਡੇ ਆਵਲੇ
ਜਿਸ ਪ੍ਰਕਾਰ ਡਾਲੀ ਨਾਲ ਸ਼ਾਖ ਨਾਲ ਟਾਹਣੀ ਦੇ ਨਾਲ ਆਵਲੇ ਜਿਹੜੇ ਨੇ ਉਹ ਚਮੜੇ ਹੋਏ ਹੁੰਦੇ ਨੇ ਲੱਗੇ ਹੋਏ ਹੁੰਦੇ ਨੇ ਇਵੇਂ ਸ਼ੂਰ ਵੀਰਾਂ ਦੇ ਸਰੀਰ ਬਰਸ਼ੀਆਂ ਦੇ ਵਿੱਚ ਵਿੰਨੇ ਹੋਏ ਪਰੋਏ ਹੋਏ ਨਜ਼ਰ ਆਉਂਦੇ ਨੇ
ਇੱਕ
ਵੱਡੇ ਤੇਗੀ ਤੜਫੀਆਂ ਇੱਕ ਐਸੇ ਵੀ ਨੇ ਜਿਹੜੇ ਤਲਵਾਰਾਂ ਦੇ ਨਾਲ ਵੱਡੇ ਹੋਏ ਕੱਟੇ ਹੋਏ ਕਈ ਕਈ ਟੁਕੜੇ ਕੀਤੇ ਹੋਏ ਤੜਫ ਰਹੇ ਨੇ
ਮਦ ਪੀਤੇ ਲੋਟਨ ਬਾਵਲੇ
ਤੇ ਜ਼ਖਮੀ ਹੋਏ ਹੋਏ ਤਲਵਾਰਾਂ ਦੇ ਜ਼ਖਮ ਖਾ ਕੇ ਕੁਝ ਇਸ ਪ੍ਰਕਾਰ ਧਰਤੀ ਤੇ ਲੋਟਨ ਲੇਟ ਰਹੇ ਨੇ ਜਿਵੇਂ ਕਮਲੇ ਭੰਗ ਪੀ ਕੇ ਜਾਂ ਸ਼ਰਾਬੀ ਸ਼ਰਾਬ ਪੀ ਕੇ ਲੇਟਦੇ ਹੋਣ ਉਂਝ ਸ਼ਰਾਬ ਪੀਣ ਵਿਚ ਵੀ ਸਿੱਖਾਂ ਨੇ ਮਾਨੋ ਰਿਕਾਰਡ ਹੀ ਸਥਾਪਨ ਕਰ ਛੱਡਿਆ ਪਿਆਲਾ ਖੋ ਸ੍ਰੀ ਵਾਹ 86 ਲੱਖ ਰੁਪਏ ਦੀ ਇੱਕ ਮਹੀਨੇ ਵਿਚ ਸ਼ਰਾਬ ਡਿਸਟ੍ਰਿਕਟ ਲੁਧਿਆਣੇ ਵਿਚ ਹੀ ਪੀਤੀ ਜਾਂਦੀ ਏ ਪਿਆਲਾ ਖੋ ਸ੍ਰੀ ਵਾਹ ਤੇ ਜਿਸ ਸ਼ਹਿਰ ਵਿਚ ਬੜੀਆਂ ਜਿਸ ਡਿਸਟ੍ਰਿਕਟ ਵਿਚ ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਹੋਈਆਂ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਰ ਅਣਗਿਣਤ ਸ਼ਖਸੀਅਤਾਂ ਇੱਥੇ ਇਸ ਜ਼ਿਲ੍ਹੇ ਵਿਚ ਹੋਈਆਂ ਨੇ ਪਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਸ਼ਰਾਬ ਵਿਚ ਇਹਦਾ ਜ਼ਿਆਦਾ ਨਾਮ ਹੈ ਹੁਣ ਸਾਰੇ ਅੰਕੜੇ ਆਉਂਦੇ ਰਹੇ ਨੇ ਨਾ ਵੀ ਕਿਤਨਾ ਸਰਕਾਰ ਨੂੰ ਘਾਟਾ ਪੈ ਰਿਹਾ ਉਦੋਂ ਇਹ ਸਾਰਾ ਜ਼ਿਕਰ ਆਇਆ ਸੀ ਬੇਨਤੀ ਕਰ ਰਿਹਾ ਸਾਂ ਜਿਵੇਂ ਕਮਲੇ ਆਦਮੀ ਭੰਗ ਪੀ ਕੇ ਲੇਟ ਰਹੇ ਹੋਣ ਸ਼ਰਾਬੀ ਸ਼ਰਾਬ ਪੀ ਕੇ ਲੇਟ ਰਹੇ ਹੋਣ ਇਵੇਂ ਤੇਗਾਂ ਦੇ ਨਾਲ ਜ਼ਖਮੀ ਹੋਏ ਹੋਏ ਦੇਵਤੇ ਤੇ ਦੈਂਤ ਲੇਟ ਰਹੇ ਨੇ ਜੀ
ਇੱਕ ਚੁਣ ਚੁਣ ਝਾੜੋ ਕੱਢੀਆਂ
ਜਿਹੜੇ ਭੱਜ ਜਾਂਦੇ ਨੇ ਨਾ ਇੱਕ ਚੁਣ ਚੁਣ ਝਾੜੋ ਕੱਢੀਆਂ ਕਈ ਕਾਹਰ ਵੀ ਹੁੰਦੇ ਨੇ ਇੱਕ ਜਿਹੜੇ ਬੁੱਝ ਦਿਲ ਨੇ ਕੰਮ ਦਿਲ ਨੇ ਕਮਜ਼ੋਰ ਦਿਲ ਨੇ ਅਰਦਾਸ ਕਰਕੇ ਖੁੱਲਾ ਕੜਾ ਪ੍ਰਸ਼ਾਦ ਛਕਣ ਵਾਲੇ ਉਂਝ ਵਰਤ ਰੱਖਣ ਵਾਲੇ ਚੁਣ ਚੁਣ ਕੇ ਝਾੜੀਆਂ ਦੇ ਵਿੱਚੋਂ ਬੂਟਿਆਂ ਵਿੱਚੋਂ ਕੱਢ ਲੈ ਜਾਂਦੇ ਨੇ
ਰੇਤ ਵਿੱਚੋਂ ਸੋਏ ਨਾ ਡਾਵਲੇ
ਕਹਿੰਦੇ ਨੇ ਜਿਸ ਪ੍ਰਕਾਰ ਰੇਤ ਦੇ ਵਿੱਚੋਂ ਡਾਵਲੇ ਨਿਆਰੇ ਇੱਕ ਨੇ ਸੁਨਿਆਰੇ ਸੋਨੇ ਦਾ ਕੰਮ ਕਰਨ ਵਾਲੇ ਇੱਕ ਨਿਆਰੇ ਨੇ ਜਿਹੜੇ ਰੇਤ ਦੇ ਵਿੱਚੋਂ ਆਦਮੀਆਂ ਦੀ ਖਾਕ ਦੇ ਵਿੱਚੋਂ ਜਿਹੜੀ ਸ਼ਮਸ਼ਾਨ ਘਾਟ ਤੇ ਰਾਖ ਹੁੰਦੀ ਏ ਉਹਦੇ ਵਿੱਚੋਂ ਉਹ ਮੁੱਲ ਲੈਂਦੇ ਨੇ ਮੁੱਲ ਲੈ ਕੇ ਪਾਣੀ ਕਿਨਾਰੇ ਬਹਿ ਕੇ ਇੱਕ ਤਸਲੇ ਬਰਤਨ ਵਿੱਚ ਪਾ ਪਾ ਕੇ ਉਹਦੇ ਵਿੱਚੋਂ ਸੋਨਾ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਿਆਰ ਲੱਖੋ ਸ੍ਰੀ ਵਾਹ ਇਉਂ ਇੱਥੇ ਕਹਿ ਰਹੇ ਨੇ ਜਿਵੇਂ ਰੇਤ ਵਿੱਚੋਂ ਡਾਵਲੇ ਨਿਆਰੇ ਸੋਨੇ ਨੂੰ ਵੱਖ ਕਰਨ ਵਾਲੇ ਸੋਨਾ ਕੱਢ ਲੈਂਦੇ ਨੇ ਇਵੇਂ ਜਿਹੜੇ ਸ਼ੂਰਵੀਰ ਬਹਾਦਰ ਨੇ ਉਹ ਕੰਢ ਦੇ ਕੇ ਝਾੜੀਆਂ ਵਿੱਚ ਛੁਕਣ ਤੇ ਲਿਪਣ ਲੁਕਣ ਵਾਲਿਆਂ ਨੂੰ ਕੱਢ ਲੈਂਦੇ ਨੇ ਔਰ ਤਲਵਾਰ ਦੇ ਕਾਠ ਉਤਾਰ ਦਿੰਦੇ ਨੇ ਜੀ
ਗਦਾ ਤਰਸੂਲਾਂ ਬਰਸ਼ੀਆਂ
ਗੁਰਜਾਂ ਤਰਸੂਲ ਬਰਸ਼ੀਆਂ ਜੀ
ਤੀਰ ਵਗਨ ਖਰੇ ਉਤਾਵਲੇ
ਤੇ ਕਹਿੰਦੇ ਨੇ ਖਰੇ ਬਹੁਤੇ ਉਤਾਵਲੇ ਕਾਹਲੀ ਨਾਲ ਤੀਰ ਵਗ ਰਹੇ ਨੇ ਤੀਰ ਚੱਲ ਰਹੇ ਨੇ ਗੁਰਜਾਂ ਚੱਲ ਰਹੀਆਂ ਨੇ ਤਰਸੂਲ ਚੱਲ ਰਹੇ ਨੇ ਬਰਸ਼ੀਆਂ ਚੱਲ ਰਹੀਆਂ ਨੇ ਅੱਜ ਕੱਲ ਦੇ ਤਰਸੂਲਾਂ ਨੇ ਤੇ ਕੁਝ ਵੀ ਖੋਣ ਨਹੀਂ ਖੋਇਆ ਪਿਆਲਾ ਖੋ ਸ੍ਰੀ ਵਾਹ ਜਦੋਂ ਮੌਕਾ ਆਇਆ ਉਹ ਸਾਰਾ ਕੁਝ ਤਰਸੂਲ ਵੀ ਛੱਡ ਕੇ ਨੱਸਦੇ ਰਹੇ ਦੌੜਦੇ ਰਹੇ ਜੀ ਆ
ਜਨ ਡਸੇ ਭੁਜੰਗਮ ਸਾਵਲੇ
ਕਹਿੰਦੇ ਨੇ ਇਵੇਂ ਸਾਵਲੇ ਕਾਲੇ ਭੁਜੰਗਾ ਸੱਪਾਂ ਨੇ ਜਿਵੇਂ ਡੰਗ ਲੀਤੇ ਹੋਣ ਇਵੇਂ ਸ਼ੂਰਵੀਰ ਤੀਰਾਂ ਦੀ ਮਾਰ ਦੇ ਨਾਲ ਮਾਰੇ ਜਾ ਰਹੇ ਨੇ
ਮਰ ਜਾਵਨ ਵੀਰ ਰੋਹਾਵਲੇ
ਇਸ ਕਹਿੰਦੇ ਇਸ ਪ੍ਰਕਾਰ ਰੋਹ ਵਾਲੇ ਸ਼ੂਰਵੀਰਤਾ ਵਾਲੇ ਜੋਸ਼ ਵਾਲੇ ਜੋਸ਼ੀਲੇ ਸ਼ੂਰਵੀਰ ਜਿਹੜੇ ਨੇ ਇੱਕ ਦੂਸਰੇ ਦੇ ਮਾਰਿਆ ਹੋਇਆ ਮਰ ਜਾਂਦੇ ਨੇ
ਪੌੜੀ ਦੇਖਣ ਚੰਡ ਪ੍ਰਚੰਡ ਨੂੰ
ਕਹਿੰਦੇ ਨੇ ਤਿੱਖੇ ਤੇਜ ਸ਼ੂਰਵੀਰਤਾ ਕ੍ਰੋਧ ਵਾਲੀ ਚੰਡੀ ਦੇਵੀ ਨੂੰ ਦੇਖਣ ਵਾਸਤੇ
ਰਣ ਘੁਰੇ ਨਗਾਰੇ
ਮੈਦਾਨੀ ਜੰਗ ਦੇ ਅੰਦਰ ਦੇਵਤਿਆਂ ਦੇ ਵੀ ਕੁਝ ਨਗਾਰੇ ਜਿਹੜੇ ਸਨ ਉਹ ਘੁਰ ਘੁਰ ਕਰਕੇ ਵੱਜਣ ਲੱਗੇ
ਧਾਏ ਰਾਖਸ ਰੋਹਲੇ
ਪਰ ਦੂਸਰੇ ਪਾਸੇ ਕਹਿੰਦੇ ਨੇ ਬੜੇ ਰੋਹ ਵਾਲੇ ਗੁੱਸੇ ਸ਼ੂਰਵੀਰਤਾ ਵਾਲੇ ਰਾਖਸ ਜਿਹੜੇ ਸਨ ਉਹ ਵੀ ਧਾਵਾ ਕਰਕੇ ਆਏ
ਚੌਗਿਰ ਦੇ ਭਾਰੇ
ਉਹ ਭਾਰੀ ਸ਼ੂਰਵੀਰ ਚੋਂ ਤਰਫਾਂ ਤੋਂ ਹਮਲਾਵਰ ਹੋ ਕੇ ਆਏ ਨੇ ਕਿ ਕੋਈ ਵੀ ਦੁਸ਼ਮਣ ਜਿਹੜਾ ਹੈ ਉਹ ਬਚ ਕੇ ਨਾ ਜਾਵੇ ਉਹ ਖਾਲੀ ਨਾ ਜਾਵੇ ਜਦੋਂ ਵੀ ਦੁਨੀਆਂ ਭਰ ਦੇ ਬਿਹਤਰੀਨ ਕਮਾਂਡਰ ਸੈਨਾਪਤੀ ਸ਼੍ਰੀ ਪਾਮਟਾ ਸਾਹਿਬ ਜਾਂ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਦੇ ਨੇ ਤਾਂ ਉਹ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰ ਚੁਕਾ ਕੇ ਕਹਿ ਦਿੰਦੇ ਨੇ ਕਿ ਜੰਗ ਕਿਸ ਤਰ੍ਹਾਂ ਲੜਨਾ ਹੈ, ਜੰਗ ਵਾਸਤੇ ਕਿਹੋ ਜਿਹਾ ਥਾਂ ਚੁਣਨਾ ਹੈ, ਉਹ ਕੋਈ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੇ। ਪਿਆਲਾ ਖੋ ਸ੍ਰੀ ਵਾਹ ਜੀ। ਆਨੰਦਪੁਰ ਦੀ ਹਿਫਾਜ਼ਤ ਲਈ ਦੀਵਾਰਾਂ, ਪਹਾੜਾਂ ਦੀਆਂ ਦੀਵਾਰਾਂ, ਦਰਿਆਵਾਂ ਦੀਆਂ ਖਾਈਆਂ ਕਾਇਮ ਕੀਤੀਆਂ ਹੋਈਆਂ ਨੇ। ਇਸੇ ਹੀ ਤਰ੍ਹਾਂ ਸ੍ਰੀ ਪਾਮਟਾ ਸਾਹਿਬ ਦਾ ਦ੍ਰਿਸ਼ ਵੀ ਨਜ਼ਰ ਆਉਂਦਾ ਹੈ। ਤੋ ਵੱਡੇ ਵੱਡੇ ਸਿਆਣੇ ਦੁਨੀਆਂ ਭਰ ਦੇ ਸੈਨਾਪਤੀ ਜਦੋਂ ਜਾਂਦੇ ਨੇ ਤਾਂ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧ ਦੀ ਨੀਤੀ ਨੂੰ ਦੇਖ ਕੇ ਅੱਜ ਵੀ ਹੈਰਾਨ ਹੁੰਦੇ ਨੇ
ਜੀ। ਹੱਥੀ ਤੇਗਾ ਪਕੜ ਕੇ,
ਆਪਣੇ ਹੱਥਾਂ ਵਿੱਚ ਤਲਵਾਰਾਂ ਪਕੜ ਕੇ,
ਰਣ ਭਿੜੇ ਕਰਾਰੇ
ਮੈਦਾਨੇ ਜੰਗ ਦੇ ਅੰਦਰ, ਬੜੇ ਕਰਾਰੇ ਬੜੇ ਕਰੜੇ ਹੋ ਕੇ ਭਿੜੇ ਨੇ ਲੜੇ ਨੇ।
ਕਦੇ ਨਾ ਨੱਠੇ ਯੁੱਧ ਤੇ,
ਕਹਿੰਦੇ ਨੇ ਜਿਹਦੇ ਸ਼ੂਰਵੀਰ ਕਦੇ ਵੀ ਮੈਦਾਨੀ ਜੰਗ ਵਿੱਚੋਂ ਨੱਸੇ ਨਹੀਂ ਸਨ।
ਯੋਧੇ ਜੂਝਾਰੇ
ਜਿਹੜੇ ਜੂਝਣ ਵਾਲੇ ਸ਼ੂਰਵੀਰ ਸਨ,
ਦਿਲ ਵਿੱਚ ਰੋਹ ਵਧਾਏ ਕਾ,
ਆਪਣੇ ਦਿਲ ਵਿੱਚ ਗੁੱਸਾ ਕ੍ਰੋਧ ਵਧਾ ਕੇ,
ਮਾਰ ਮਾਰ ਪੁਕਾਰੇ
ਮਾਰ ਲਓ ਮਾਰ ਲਓ, ਇਹ ਬਚ ਕੇ ਨਾ ਜਾਵੇ, ਇਹਦਾ ਪਿੱਛਾ ਕਰੋ, ਇਹ ਨਸ ਨਾ ਜਾਵੇ, ਇਉਂ ਜ਼ਬਾਨ ਤੋਂ ਪੁਕਾਰ ਕੇ ਕਹਿੰਦੇ ਨੇ।
ਮਾਰੇ ਚੰਡ ਪ੍ਰਚੰਡ ਨਾ,
ਇਵੇਂ ਤਿੱਖੇ ਤੇਜ ਵੀਰਤਾ ਵਾਲੀ ਚੰਡੀ ਨੇ ਵੱਡੇ ਵੱਡੇ ਦੈਂਤ ਮਾਰੇ ਨਾਸ਼ ਕੀਤੇ।
ਵੀਰ ਖੇਤ ਉਤਾਰੇ
ਮੈਦਾਨੀ ਜੰਗ ਦੇ ਅੰਦਰ ਉਤਾਰ ਦਿੱਤੇ, ਖੇਤ ਹੀ ਰੱਖੇ ਨਾਸ਼ ਕਰ ਦਿੱਤੇ।
ਮਾਰੇ ਜਾਪਨ ਬਿਜਲੀ,
ਇਸ ਪ੍ਰਕਾਰ ਪ੍ਰਤੀਤ ਹੁੰਦਾ ਹੈ ਸਿਰ ਭਾਰ
ਸਿਰ ਭਾਰ ਮੁਨਾਰੇ,
ਕਹਿੰਦੇ ਨੇ ਕਿ ਜਿਸ ਪ੍ਰਕਾਰ ਇਉਂ ਉਹ ਸਿਰ ਭਾਰ ਮਾਰੇ ਹੋਏ ਜਾਪਦੇ ਨੇ, ਜਿਵੇਂ ਬਿਜਲੀ ਨੇ ਆਸਮਾਨ ਤੋਂ ਗਿਰ ਕੇ ਵੱਡੇ ਕਿਸੇ ਉੱਚੀ ਇਮਾਰਤ ਦੇ ਮੁਨਾਰੇ ਜਿਹੜੇ ਨੇ ਉਹ ਧਰਤੀ ਤੇ ਗਿਰਾ ਦਿੱਤੇ ਹੋਣ, ਇਵੇਂ ਚੰਡੀ ਨੇ ਆਪਣੀ ਤਲਵਾਰ ਦੇ ਨਾਲ ਵੱਡੇ ਵੱਡੇ ਜਿਹੜੇ ਰਾਖਸ਼ ਮੁਨਾਰਿਆਂ ਵਾਂਗ ਸਨ ਉਹ ਸਿਰ ਭਾਰ ਮੂੰਹ ਭਾਰ ਧਰਤੀ ਤੇ ਪਟਕਾ ਕੇ ਮਾਰਨਾ ਕੀਤੇ ਨੇ ਜੀ।
ਪੌੜੀ ਚੋਟ ਪਈ ਦਮਾਮੇ ਦਲਾਂ ਮੁਕਾਬਲਾ,
ਦਮਾਮੇ ਧੌਂਸੇ ਤੇ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖੇਚੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਮਾਰੂ ਕਬੀਰ ਜੀ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਬਾਣੀ ਦਾ ਅਤਰਸਮਾ, ਉਸੇ ਦੀ ਵਿਆਖਿਆ ਦਸ਼ਮੇਸ਼ ਪਿਤਾ ਜੀ ਵੱਖ ਵੱਖ ਰੂਪਾਂ, ਵੱਖ ਵੱਖ ਪ੍ਰਸੰਗਾਂ, ਵੱਖ ਵੱਖ ਇਤਿਹਾਸ ਦੇ ਰੂਪ ਵਿਚ ਕਰ ਰਹੇ ਨੇ, ਉਹਨਾਂ ਸ਼ਬਦਾਂ ਦੀ ਵਰਤੋਂ ਕਰ ਰਹੇ ਨੇ। ਚੋਟ ਪਈ ਦਮਾਮੇ ਦਲਾਂ ਮੁਕਾਬਲਾ, ਦਮਾਮੇ ਧੌਂਸੇ ਤੇ ਨਗਾਰੇ ਤੇ ਚੋਟਾਂ ਪਈਆਂ, ਦੋਨਾਂ ਤਰਫਾਂ ਦੇ ਦਲਾਂ ਫੌਜਾਂ ਦਾ ਮੁਕਾਬਲਾ ਹੋਇਆ ਜੀ।
ਦੇਵੀ ਦਸਤ ਨਚਾਈ ਸਿੰਹਣ ਸਾਰ ਦੀ,
ਕਹਿੰਦੇ ਨੇ ਸਾਰ ਸਾਰ ਲੋਹੇ ਦੀ ਛੇਣੀ, ਲੋਹੇ ਦੀ ਸ਼ੇਰਨੀ ਕੌਣ ਤਲਵਾਰ, ਕਹਿੰਦੇ ਨੇ ਦੇਵੀ ਨੇ ਆਪਣੇ ਸੱਜੇ ਹੱਥ ਵਿੱਚ ਲੋਹੇ ਦੀ ਸ਼ੇਰਨੀ ਤਲਵਾਰ ਨਚਾਉਣਾ ਕੀਤੀ, ਤਲਵਾਰ ਹਿਲਾਉਣਾ ਕੀਤੀ।
ਪੇਟ ਮਲੰਦੇ ਲਾਈ ਮਹਿਕੇ ਦੈਂਤ ਨੂੰ,
ਤੇ ਕਹਿੰਦੇ ਨੇ ਮਹਿਕੇ ਦੈਂਤ ਨੂੰ ਮਿਲਦਿਆਂ ਹੀ, ਉਹਨੂੰ ਮਿਲਦਿਆਂ ਉਹਦੇ ਸਾਹਮਣੇ ਹੁੰਦਿਆਂ ਉਹਦੇ ਪੇਟ ਉੱਪਰ ਤਲਵਾਰ ਲਗਾ ਦੇਣਾ ਕੀਤੀ, ਸ਼ੇਰ ਦੀ ਲੋਹੇ ਦੀ ਸ਼ੇਰਨੀ ਨੂੰ ਉਹਦੇ ਤੇ ਪੰਜਾ ਮਾਰਨ ਦਾ ਇਸ਼ਾਰਾ ਕਰ ਦਿੱਤਾ, ਪੰਜਾ ਮਾਰਿਆ।
ਗੁਰਦੇ ਆਂਦਾ ਖਾਈ ਨਾਲੇ ਰੁਕੜੇ,
ਤੇ ਕਹਿੰਦੇ ਨੇ ਫਿਰ ਉਹ ਜਿਹੜੀ ਤਲਵਾਰ ਸੀ ਗੁਰਦੇ ਆਂਦਰਾਂ ਨਾਲੇ ਰੁਕੜੇ, ਰੁਕੜੇ ਹੱਡ ਤੇ ਪਸਲੀ, ਕੁਝ ਸ਼ਬਦ ਬੜੇ ਕਬਿਖਮ ਤੇ ਕਠਿਨ ਆ ਜਾਂਦੇ ਨੇ, ਰੁਕੜੇ ਹੱਡ ਤੇ ਪਸਲੀ ਗੁਰਦੇ ਆਂਦਾ ਆਂਦਰਾਂ ਖਾਂਦੀ ਖਾਂਦੀ ਜਿਹੜੀ ਹੈ ਉਹ ਨਾਲ ਹੀ ਲੈ ਕੇ ਆ ਗਈ, ਅਗੀਰ ਤੱਕ ਡੂੰਘੀ ਪਹੁੰਚ ਗਈ।
ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕਾ,
ਹਜ਼ੂਰ ਕਹਿੰਦੇ ਨੇ ਕਿ ਇਸ ਪ੍ਰਕਾਰ ਜਿਸ ਪ੍ਰਕਾਰ ਦੀ ਉਪਮਾ ਮੇਰੇ ਦਿਲ ਵਿੱਚ ਆਈ ਸੀ ਮੈਂ ਉਹ ਸੁਣਾ ਕੇ ਕਹਿ ਦੇਣਾ ਕੀਤੀ ਹੈ।
ਚੋਟੀ ਜਾਣ ਦਿਖਾਈ ਤਾਰੇ ਧੂਮ ਕੇਤ,
ਤੇ ਕਹਿੰਦੇ ਨੇ ਇਸ ਪ੍ਰਕਾਰ ਉਹ ਤਲਵਾਰ ਦਾ ਜਿਹੜਾ ਅਗਲਾ ਨੁੱਕਰ ਹੈ ਇਸ ਪ੍ਰਕਾਰ ਦੈਂਤ ਦੇ ਖੂਨ ਦੇ ਨਾਲ ਰੰਗੀਨ ਹੋ ਕੇ ਲਾਲ ਹੋ ਕੇ ਚਮਕ ਰਿਹਾ ਹੈ, ਮਾਨੋ ਧੂਮ ਕੇਤ ਬੋਧੀ ਵਾਲੇ ਤਾਰੇ ਨੇ ਆ ਕੇ ਆਪਣੀ ਚੋਟੀ ਦਿਖਾ ਦਿੱਤੀ ਏ, ਬੋਧੀ ਦਿਖਾ ਦੇਣਾ ਕੀਤੀ ਏ, ਬੋਧੀ ਦਿਖਾ ਦਿੱਤੀ ਏ, ਜਿਵੇਂ ਉਹਨੇ ਆਪਣੀ ਚੋਟੀ ਦਿਖਾਈ ਹੋਵੇ। ਇਸ ਪ੍ਰਕਾਰ ਲੋਹੇ ਦੀ ਸ਼ੇਰਨੀ ਜੋ ਦੇਵੀ ਦੀ ਤਲਵਾਰ ਸੀ ਉਹਨੇ ਦੈਂਤ ਦੇ ਪੇਟ ਦੇ ਸਾਰੇ ਖੂਨ ਨੂੰ ਨਾਸ਼ ਕਰਕੇ ਹੱਡ ਪਸਲੀਆਂ ਆਂਦਰਾਂ ਗੁਰਦਿਆਂ ਨੂੰ ਖਾ ਕੇ ਨਾਲ ਲਿਆ ਕੇ ਇਉਂ ਅਗਲਾ ਹਿੱਸਾ ਥੋੜੀ ਜੀ ਜਿਹੜੀ ਨੁੱਕਰ ਸੀ ਉਹ ਚਮਕਾਈ ਔਰ ਦਿਖਾਣਾ ਕੀਤੀ।
ਪੌੜੀ ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ,
ਇਹ ਕਹਿੰਦੇ ਨੇ ਜਦੋਂ ਨਗਾਰਿਆਂ ਤੇ ਚੋਟਾਂ ਪਈਆਂ ਤਾਂ ਅਣੀਆਂ ਫੌਜਾਂ ਜਿਹੜੀਆਂ ਸਨ ਉਹ ਆਹਮੋ ਸਾਹਮਣੇ ਜੁੱਟ ਗਈਆਂ। ਕਿੰਨੇ ਵਜੇ ਸਮਾਪਤ?
ਤੂੰ ਲਈਆਂ ਤਲਵਾਰੀ ਦੇਵਾ ਦਾਨਵੀ।
ਇਹ ਕਹਿੰਦੇ ਨੇ ਦੇਵਤਿਆਂ ਤੇ ਦੈਂਤਾਂ ਨੇ ਮਿਆਨਾ ਵਿੱਚੋਂ ਆਪਣੀਆਂ ਆਪਣੀਆਂ ਤਲਵਾਰਾਂ ਜਿਹੜੀਆਂ ਸਨ ਉਹ ਖਿੱਚ ਲੈਣਾ ਕੀਤੀਆਂ, ਤੂੰ ਲਈਆਂ ਖਿੱਚ ਲਈਆਂ ਕੀਤੀਆਂ।
ਵਾਹਨ ਵਾਰੋ ਵਾਰੀ ਸੂਰੇ ਸੰਗਰੇ।
ਸੰਗਰੇ ਮੈਦਾਨੀ ਜੰਗ ਦੇ ਅੰਦਰ ਸ਼ੂਰਵੀਰ ਵਾਰੋ ਵਾਰੀ ਇੱਕ ਦੂਸਰੇ ਦੇ ਵਾਰ ਨੂੰ ਬਚਾ ਕੇ, ਵਾਰ ਨੂੰ ਉਡੀਕ ਕੇ ਵਾਰ ਪਹਿਲਾਂ ਕਰਦੇ ਨੇ, ਫਿਰ ਜਰਦੇ ਨੇ, ਸਹਾਰਦੇ ਨੇ। ਇਸ ਪ੍ਰਕਾਰ ਸ਼ੂਰਵੀਰ ਜਿਹੜੇ ਨੇ ਵਾਰੋ ਵਾਹਨ ਵਾਰੋ ਵਾਰੀ ਸੂਰੇ ਸੰਗਰੇ, ਸੰਗਰੇ ਸੰਗਰ ਮੈਦਾਨੀ ਜੰਗ ਵਿੱਚ ਸ਼ੂਰਵੀਰ ਵਾਰੋ ਵਾਰੀ ਆਪਣੀਆਂ ਤਲਵਾਰਾਂ ਵਾਹਦੇ ਨੇ, ਚਲਾਉਂਦੇ ਨੇ ਜੀ।
ਵਗੈ ਰਤ ਚੁਲਾਰੀ ਜਿਉਂ ਗੇਰੂ ਬਸਤਰਾ।
ਕਹਿੰਦੇ ਨੇ ਜਿਸ ਪ੍ਰਕਾਰ ਕੱਚੇ ਪਹਾੜਾਂ ਤੇ ਮੀਂਹ ਪਵੇ ਤੇ ਉਹਨਾਂ ਕੱਚਿਆਂ ਪਹਾੜਾਂ ਦੇ ਨਾਲ ਰੰਗੀਨ ਲਾਲ ਰੰਗ